एक ओंकार सतनाम करता पुरख निर्भाव निर्वैर। ओंकार केवल एको एक है जिहदा नाम सत है। तिना कालां च त्रई काल बाद सत रूप है। करता पुरख करता है जो पुरख पूर्ण है सारी सृष्टि का। पुरख का अर्थ ना पूर्ण व्यापक रूप विच है। करता करता जिवें दर्जी हुंदा है कपड़े का, उहदे विच बहिंदा नहीं, पर करता अकाल पुरख सारी दुनिया नूं बना के पुरख पूर्ण रूप विच व्यापक है सारिआं च। निर्भउ भय तो रहत है, वैर तो रहत है। अकाल मूर्त है जूनी सह भंग प्रसाद। काल तो रहत उहदी हस्ती है, जूनां च नहीं आउंदा। सुते प्रकाश है, गुरां दी कृपा द्वारा उहदी प्राप्ति हुंदी है। इह 16 नामां वाला महामंत्र उचार के अगों गुरु नानक देव साहिब उचारण करदे ने। भाई गुरदास जी दे राही पंजवें पातशाह ने इह संगत नूं शब्द सुनाउण वास्ते लिखवाए ने। इत्थे राग आरंभ हुंदा है। राग प्रभाती विपास महला पहला चौपदे घर पहला। ये राग संपूर्ण है ते आसा ते भैरों दे मिलाप तो बनता है। इहनूं सवेर वेले गाउंदे आ। होरना रागां इस प्रकार ग्रंथां विच इहदा कोई उलेख नहीं मिलता। इस तों यही सिद्ध हुंदा है प्रभाती राग गुरु महाराज ने आप प्रचलित किया। विभास एक वक्री रागनी है जो मतंग मुनि के मत विच पंचम की रागनी है। राधा गोबिंद संगीत सार के मत विच हंडोल का पुत्र है। रात के चौथे पैर गाउंदे ने। सुरताल समूह विच भी इहनूं हंडोल का पुत्र लिखिया। गुरु ग्रंथ साहिब महाराज विच इहदा 30वां नंबर आया। इस प्रकार 30वां नंबर महाराज ने इहदा बख्शिश किया। श्रवण करते हाँ महाराज का पावन शब्द। राग प्रभाती विभास महला पहला। पहले पातशाह महाराज बख्शिश करते हैं। अगे चाओ पदे चार पौड़ियां वाला शब्द होवेगा। घर पहला पहले घर सुरतार च गाउण दा हुक्म महाराज करते हैं। प्रभाती राग दे नाल विभास रागनी मिली हुई है जिवें बसंत नाल हिंडोल है। अगे परमेश्वर के सन्मुख उचारदे हन। नाए तेरा तरना नाए पात पूज। हे वाहिगुरु तेरे नाम करके संसार समुद्र तो तरना हुंदा है। तेरे नाम करके ही पात इज्जत ते पूजा हुंदी है। पूजनीक हुंदा जीव नाओ तेरा गहना आत्मकसूद। हे प्रभु तेरा नाम ही मेरा गहना है आसरा है। तेरा नाम ही मत हुंदा बुद्धि नूं मकसूद नफा देण वाला है। नाए तेरा नाओ मन्ने सब कोए। बिण नावै पत कबहो ना होए। हे वाहिगुरु तेरे नाम जपण वाले दे नाम नूं सब कोई मंगदा है। नाम जपे तो बिना कदे भी पत इज्जत जीव नूं नहीं मिलदी। नाम सिमरन तो बिना की हुंदा जी। अवर सियाण पसगली पाज जय बख्से तै पूरा काज रहाओ। अवर हुंदा होर जो दुनिया दीआं सियाणपां हन उह सब पाज हुंदा लोक दिखावा ही है। हे प्रभु जी नूं तूं बख्शदा है उहदा मोख मुक्ति रूपी कार्ज पूरा हुंदा। इउं महाराज विश्राम दे के फरमाउंदे हन अगे। नाउ तेरा ताण नाउ दीवान नाउ तेरा लश्कर नाउ सुल्तान। सतगुरु महाराज जी फरमाउंदे हन पावन बचन। तेरा नाम ही मेरे मन दा ताण है बल है। तेरा नाम ही मेरे मन दा दीवान है भाव आसरा है। सो सभा है या यों कहीए दीवान सभा है। तेरा नाम ही प्रतख लश्कर फौज है। शुभ गुणा रूपी फौज है। तेरा नाम ही सुल्तान राजा है। इधर राजा केड़ा जी कहने ज्ञान रूप राजा है। नाए तेरा मान महत परवान। हे प्रभु तेरे नाम करके मान सम्मान ते महत हुंदा मरातबा विशेष प्राप्त हुंदा। तेरे नाम करके ही जीव सारिआं विच प्रमाणिक है। जिस नाउ दी एडी सिफत आपने महाराज कही है नाम प्राप्त किवें हुंदा है ये कृपा करके दसो। सतगुरु महाराज फरमाउंदे हन तेरी नदर करम पवै नीसाण। हे नदरी परमात्मा तेरी करम जो कृपा होवे तां नाम जपण दी निशानी पैदा हुंदी है। हे परमात्मा तेरी कृपा रूप निशानी पवे तां नाम प्राप्त हुंदा है। नाए तेरा सहज नाए सालाहा नाउ तेरा अमृत बिख उठ जाए। हे प्रभु तेरे नाम करके ही शांति आउंदी सहज शांति ज्ञान प्राप्त हुंदा। तेरे नाम करके जीव दी सालाह शलाघा हुंदी उस्तति हुंदी है। तेरा नाम अमृत रूप है जिहदे पीण नाल विषयां रूपी जहर उठ जांदी है। ਨਾਏ ਤੇਰਾ ਸਭ ਸੁੱਖ ਵਸੈ ਮਨ ਆਏ। ਤੇਰੇ ਨਾਮ ਸਿਮਰਨ ਕਰਕੇ ਸਾਰੇ ਸੁੱਖ ਮਨ ਵਿੱਚ ਆ ਕੇ ਵਸ ਜਾਂਦੇ। ਬਿਨ ਨਾਵੈ ਬਾਧੀ ਜੰਪੁਰ ਜਾਏ। ਨਾਮ ਸਿਮਰਨ ਤੋਂ ਬਿਨਾਂ ਸਾਰੀ ਦੁਨੀਆਂ ਮੋਹ ਦੇ ਬੰਧਨਾਂ ਵਿੱਚ ਬੱਧੀ ਹੋਈ ਜੰਮਪੁਰੀ ਵਿੱਚ ਜਾਂਦੀ ਹੈ। ਨਾਰੀ ਬੇਰੀ ਘਰ ਦਰ ਦੇਸ, ਮਨ ਕੀਆਂ ਖੁਸ਼ੀਆਂ ਕੀਚੈ ਵੇਸ। ਨਾਰੀ ਹੁੰਦੀ ਇਸਤਰੀ, ਬੇਰੀ ਹੁੰਦਾ ਬੇਲੀ, ਤੇ ਸੁੰਦਰ ਘਰ ਸੁੰਦਰ ਦਰ ਦਰਵਾਜ਼ੇ, ਸੋ ਬੜੇ ਸੋਹਣੇ ਦੇਸ਼, ਅਤੇ ਮਨ ਦੀਆਂ ਖੁਸ਼ੀਆਂ ਅਨੁਸਾਰ ਜੋ ਚੰਗੇ ਚੰਗੇ ਲਿਬਾਸ ਕੀਤੇ ਜਾਂਦੇ ਹਨ। ਪਰ ਅੰਤ ਨੂੰ ਇਹ ਸਾਰੇ ਬੇਰੀ ਤੋਂ ਭਾਵ ਬੇੜੀ ਰੂਪੀ ਨੇ। ਜਾਂ ਸੱਦੇ ਤਾਂ ਢਿੱਲ ਨਾ ਪਾਏ, ਨਾਨਕ ਕੂੜ ਕੂੜੋ ਹੋਏ ਜਾਏ। ਮਹਾਰਾਜ ਕਥਨ ਕਰਦੇ ਜਾਂ ਭਾਵ ਜਿਸ ਵੇਲੇ ਪ੍ਰਭੂ ਇਹ ਜੀਵ ਨੂੰ ਸੱਦਦਾ ਤਾਂ ਇਹਦੇ ਪਾਸੋਂ ਢਿੱਲ ਹੁੰਦਾ, ਦੇਰ ਨਹੀਂ ਪੈਂਦੀ। ਇਹ ਝੂਠਾ ਪ੍ਰਪੰਚ ਅੰਤ ਨੂੰ ਝੂਠਾ ਹੀ ਹੋ ਜਾਂਦਾ। ਪ੍ਰਭਾਤੀ ਮਹੱਲਾ ਪਹਿਲਾ, ਪ੍ਰਭਾਤੀ ਰਾਗ ਦੇ ਵਿੱਚ ਹੁਣ ਅਗਲੇ ਸ਼ਬਦ ਵਿੱਚ ਵੀ ਨਾਮ ਦੀ ਮਹਿਮਾ ਹੀ ਕਰਦੇ ਨੇ। ਪਹਿਲੇ ਸ਼ਬਦ ਵਿੱਚ ਨਾਮ ਦੀ ਮਹਿਮਾ ਕਹੀ ਗੁਰੂ ਸਾਹਿਬ ਜੀ ਨੇ। ਤੇਰਾ ਨਾਮ ਰਤਨ ਕਰਮ ਚਾਨਣ ਸੁਰਤ ਤਿੱਥੈ ਲੋਏ। ਇਹ ਵਾਹਿਗੁਰੂ ਆਪਦਾ ਨਾਮ ਰਤਨ ਰੂਪ ਹੈ। ਉਸ ਨਾਮ ਦਾ ਮਹਾਰਾਜ ਜੀ ਕਰਮ ਕੀ ਹੈ ਜੀ? ਗਿਆਨ ਦਾ ਚਾਨਣ ਕਰਨਾ। ਜਿਸ ਅੰਤਕਰਨ ਵਿੱਚ ਨਾਮ ਦੀ ਸੁਰਤ ਹੈ, ਉਸ ਅੰਤਕਰਨ ਵਿੱਚ ਗਿਆਨ ਦਾ ਲੋਏ ਹੁੰਦਾ, ਪ੍ਰਕਾਸ਼ ਹੁੰਦਾ। ਅੰਧੇਰ ਅੰਧੀ ਵਾਪਰੈ, ਸਗਲ ਲੀਜੈ ਖੋਏ। ਸਤਿਗੁਰੂ ਮਹਾਰਾਜ ਫਰਮਾਉਂਦੇ, ਜਿਸ ਵਾਪਰੈ ਭਾਵ ਵਿਚਾਰੇ ਜੀਵ ਦੀ ਬੁੱਧੀ ਅਗਿਆਨ ਰੂਪ ਹਨੇਰੇ ਕਰਕੇ ਅੰਨੀ ਹੈ, ਉਹਦੇ ਪਾਸੋਂ ਸਾਰੇ ਸ਼ੁਭ ਗੁਣ ਖੋਹ ਲਈਦੇ ਨੇ। ਅਗਿਆਨ ਰੂਪ ਹਨੇਰੇ ਕਰਕੇ ਜਿਹੜੇ ਜੀਵ ਅੰਨੀ ਮਾਇਆ ਵਿੱਚ ਵਾਪਰੈ ਲੱਗੇ ਹੋਏ ਨੇ, ਉਹ ਸਾਰੇ ਪਰਲੋਕ ਰਸਤੇ 'ਚ ਫਿਰ ਲੁੱਟ ਲਏ ਜਾਂਦੇ ਨੇ। ਮਹਾਰਾਜ ਕਹਿੰਦੇ, ਕਰਮ ਧਰਮ ਪਾਖੰਡ ਜੋ ਦੀਸੈ, ਤਿੰਨ ਜਮ ਜਾਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਖ ਸਿਮਤ ਜਿਤ ਛੂਟੈ। ਇਹੋ ਸੰਸਾਰ ਸਗਲ ਵਿਕਾਰ, ਇਹ ਸਾਰਾ ਸੰਸਾਰ ਰੋਗ ਰੂਪ ਹੈ। ਵਿਕਾਰ ਦਾ ਮਤਲਬ ਰੋਗ ਰੂਪ ਹੈ, ਭਾਵ ਜਨਮ ਮਰਨ ਰੂਪੀ ਰੋਗ ਦੇ ਸਹਿਤ ਹੈ। ਵਿਕਾਰ ਨਾਮ ਤਬਦੀਲੀ ਦਾ ਹੈ, ਆਈ ਜਾਂਦੀ ਤਬਦੀਲੀ। ਇਹਦੇ ਵਿੱਚ ਕਦੇ ਹੁਣ ਬਚਪਨ ਹੈ, ਜਵਾਨੀ ਹੈ, ਬੁਢੇਪਾ ਹੈ, ਮੌਤ ਹੈ, ਮੁੜ ਮੁੜ ਕੇ ਚੱਲੀ ਜਾਂਦਾ। ਮਹਾਰਾਜ ਕੋਈ ਦਵਾਈ ਇਹਦੀ ਹੈਗੀ ਹੈ? ਕਹਿੰਦੇ ਹਾਂ ਭਾਈ, ਦਵਾਈ ਹੈ ਜੇ ਖਾਵੇ। ਤੇਰਾ ਨਾਮ ਦਾਰੂ ਅਵਰ ਨਾਸ ਕਰਨ ਹਾਰ ਅਪਾਰ। ਇਹ ਸ੍ਰਿਸ਼ਟੀ ਦੇ ਕਰਨ ਵਾਲੇ ਅਪਾਰ ਵਾਹਿਗੁਰੂ, ਤੇਰਾ ਨਾਮ ਹੀ ਇਸ ਰੋਗ ਦੀ ਨਿਵਰਤੀ ਦਾ ਦਾਰੂ ਹੈ। ਹੋਰ ਕੋਈ ਜਿਹੜੀ ਦਾਰੂ ਹੈ, ਨਾਸਤ ਭਾਵ ਨਹੀਂ ਹੈ, ਹੋਰ ਕੋਈ ਨਹੀਂ ਦਵਾਈ, ਇਹਦੀ ਨਾਮ ਹੀ ਦਵਾਈ ਹੈ। ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਪਾਤਾਲ ਪੁਰੀਆਂ ਏਕ ਭਾਰ, ਹੋਵੈ ਲੱਖ ਕਰੋੜ। ਸੱਤਾ ਪਤਾਲਾਂ ਅਤੇ ਇੰਦਰਾਦਿਕ ਪੁਰੀਆਂ ਦੇ ਲੱਖਾਂ ਕਰੋੜਾਂ ਪਦਾਰਥ, ਜੇ ਤੱਕੜੀ ਦੇ ਛਾਬੇ ਇੱਕ ਭਾਰ ਇੱਕ ਪਾਸੇ ਹੋਣ ਅਤੇ ਦੂਜੇ ਪਾਸੇ ਨਾਮ ਹੋਵੇ, ਤਾਂ ਵੀ ਉਹ ਪਦਾਰਥ ਨਾਮ ਦੇ ਬਰਾਬਰ ਨਹੀਂ ਪਹੁੰਚ ਸਕਦੇ, ਕੁਛ ਵੀ ਨਹੀਂ ਪਹੁੰਚ ਸਕਦਾ। ਨਾਮ ਨੇ ਤਾਂ ਇਹ ਬਣਾਏ ਨੇ, ਜਿਹੜੀ ਚੀਜ਼ ਬਣਾਈ ਨਾਮ ਨੇ ਹੈ, ਉਹ ਨਾਮ ਦੇ ਬਰਾਬਰ ਕਿਵੇਂ ਜਾ ਸਕਦੀ ਹੈ? ਤੇਰੇ ਲਾਲ ਕੀਮਤ ਤਾਂ ਪਵੈ ਜਾਂ ਸਿਰੈ ਹੋਵੈ ਹੋਰ। ਇਹ ਵਾਹਿਗੁਰੂ, ਤੇਰੇ ਲਾਲ ਰੂਪ ਨਾਮ ਦੀ ਕੀਮਤ ਤਾਂ ਪੈਂਦੀ ਹੈ ਜਾਂ ਦੂਜੇ ਸਿਰੇ ਪਰ ਨਾਮ ਦੇ ਬਰਾਬਰ ਕੋਈ ਹੋਰ ਲਾਲ ਰੂਪ ਵਸਤੂ ਹੋਵੇ, ਪਰ ਨਾਮ ਦੇ ਬਰਾਬਰ ਹੋਰ ਕੋਈ ਵਸਤੂ ਹੀ ਨਹੀਂ ਹੈ। ਨਾਮ ਤੁਲਕਾ ਛਬਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ। ਦੁੱਖਾਂ ਤੇ ਸੁੱਖ ਉਪਜਹਿ, ਸੁਖੀ ਹੋਵੈ ਦੁੱਖ। ਦੁੱਖਾਂ ਤੇ ਸੁੱਖ ਉਪਜਹਿ, ਸੁਖੀ ਹੋਵੈ ਦੁੱਖ। 1328 ਅੰਗ ਤੇ ਫਰਮਾਉਂਦੇ ਆ ਕਿ ਕਰਮਾਂ ਅਨੁਸਾਰ ਦੁੱਖਾਂ ਤੋਂ ਸੁੱਖ ਨਿਕਲ ਆਉਂਦੇ ਹਨ ਅਤੇ ਸੁੱਖਾਂ ਤੋਂ ਦੁੱਖ ਹੋ ਜਾਂਦੇ ਹਨ। ਜਿਤ ਮੁੱਖ ਤੂੰ ਸਾਲ ਆਹੀ ਹੈ, ਤਿਤ ਮੁੱਖ ਕੈਸੀ ਭੂਖ। ਜਿਸ ਮੂੰਹ ਤੋਂ ਤੂੰ ਸਲਾਹਿਆ ਜਾਂਦਾ ਹੈ, ਉਸ ਮੂੰਹ ਨੂੰ ਕਿਸ ਵਸਤੂ ਦੀ ਭੁੱਖ ਹੈ? ਨਾਮ ਜਪਣ ਵਾਲੇ ਦੀਆਂ ਸਭ ਇੱਛਾਵਾਂ ਪੂਰਨ ਹੋਣ ਕਰਕੇ ਉਹਦੀ ਕੋਈ ਤ੍ਰਿਸ਼ਨਾ ਰਹਿੰਦੀ ਹੋਈ ਨਹੀਂ। ਕਹਿੰਦੇ ਹੁਣ ਕੀ ਮੰਗਾ? ਕਹਿੰਦੇ ਮੰਗ ਬਸ ਜੀ, ਹੁਣ ਮੰਗਣਾ ਹੀ ਕੁਛ ਨਹੀਂ ਗਾ, ਹੈ ਹੀ ਸਾਰਾ ਕੁਛ ਮੇਰੇ ਕੋਲ। ਕਹਿੰਦੇ ਫਿਰ ਆਰਾਮ ਨਾਲ ਨਾਮ ਜਪੀ ਜਾ ਬੈਠਾ। ਕਹਿੰਦੇ ਮਹਾਰਾਜ ਜੀ, ਅੱਗੇ ਤਾਂ ਸਾਲ ਸਾਲ ਲਮਕਦੇ ਸੀ, ਕਈ ਸਾਲ ਲਮਕਦੇ, ਕੰਮ ਹੀ ਨਹੀਂ ਸੀ ਪੂਰੇ ਹੁੰਦੇ। ਹੁਣ ਸੋਚਦੇ ਹਾਂ ਕੰਮ ਹੀ ਪੂਰਾ ਹੋ ਜਾਂਦਾ, ਸੋਚਣ ਤੋਂ ਪਹਿਲਾਂ ਹੀ ਹੁਣ ਕੰਮ ਬਣ ਜਾਂਦਾ, ਇੰਨੀ ਅਵਸਥਾ ਬਣ ਜਾਂਦੀ, ਲੋੜ ਹੀ ਨਹੀਂ, ਅਮੰਗ ਹੀ ਕਰ ਛੱਡਦਾ। ਹੁਣ ਮੈਂ ਨਹੀਂ ਸੋਚਦਾ, ਕੌਣ ਸੋਚਦਾ? ਹੁਣ ਰੱਬ ਆਪੇ ਸੋਚਦਾ, ਇਹਨੂੰ ਆਹ ਚੀਜ਼ ਦੀ ਲੋੜ ਪੈਣੀ ਕੱਲ੍ਹ ਨੂੰ, ਉਹ ਪਹਿਲਾਂ ਹੀ ਭੇਜ ਦਿੰਦਾ। ਬੋਲੋ ਉਹਦੇ ਮੂਹਰੇ, ਉਹ ਪਹਿਲਾਂ ਹੀ ਭੇਜੀ ਜਾਂਦਾ। ਹੁਣ ਉਹਨੂੰ ਸਾਰਾ ਫਿਕਰ ਪੈ ਗਿਆ, ਜਿਹੜੀ ਚੀਜ਼ 6 ਮਹੀਨੇ ਨੂੰ ਚਾਹੀਦੀ ਉਹ ਪਹਿਲਾਂ ਹੀ ਰੱਖ ਛੱਡਦਾ ਸਾਡੇ ਘਰ, ਸਾਨੂੰ ਬੋਲਣ ਹੀ ਨਹੀਂ ਦਿੰਦਾ। ਕਹਿੰਦੇ ਬਸ, ਇਸ ਕਰਕੇ ਜੀਵ ਫਿਰ ਅਮੰਗ ਹੋ ਜਾਂਦਾ। ਹੁਣ ਕੀ ਮੰਗੀਏ? ਕਹਿੰਦੇ ਇੱਕ ਨਾਮ ਹੀ ਮੰਗੋ ਹੁਣ, ਬਾਕੀ ਮੈਂ ਤੇਰਾ ਖਿਆਲ ਰੱਖਾਂਗਾ, ਤੈਨੂੰ ਮੈਂ ਫਿਕਰ ਹੀ ਨਹੀਂ ਪੈਣ ਦੇਣਾ। ਫਿਕਰ ਪੈਣ ਤੋਂ ਪਹਿਲਾਂ ਹੀ ਫਿਕਰ ਕੱਟ ਦਿੰਦਾ, ਇੰਨੀ ਉੱਚੀ ਅਵਸਥਾ ਗੁਰਮੁਖਾਂ ਦੀ ਹੋ ਜਾਂਦੀ ਹੈ। ਉਹ ਕਹਿੰਦੇ ਬੇਫਿਕਰ ਹੋ ਕੇ ਸਮਾਧੀਆਂ ਲਾ ਕੇ ਬਹਿ ਜਾਓ, ਹੁਣ ਆਪੇ ਕਰੂਗਾ। ਉਹ ਗੁਰਮੁਖ ਤਾਂ ਸਮਾਧੀਆਂ ਲਾ ਕੇ, ਭਗਤ ਕਬੀਰ ਜੀ ਸਮਾਧੀ ਲਾ ਕੇ ਜੰਗਲ 'ਚ ਬਹਿ ਗਏ। ਪੰਡਤਾਂ ਨੇ ਇਸ਼ਤਿਹਾਰ ਕੱਢ ਤੇ ਕਬੀਰ ਦੇ ਘਰੇ ਜੱਗ ਹੋਣਾ। ਉਹ ਦੁਨੀਆਂ ਰਾਹ ਭਰੇ ਤੁਰਿਓ, ਲੱਖਾਂ ਲੋਕ ਆ ਗਏ, ਆਖੇ ਜੱਗ ਹੋਣਾ। ਲੋਈ ਵੀ ਘਬਰਾ ਗਈ, ਇੰਨੀ ਦੁਨੀਆਂ, ਅਸੀਂ ਤਾਂ ਕਿਹਾ ਹੀ ਨਹੀਂ ਜੱਗ ਨੂੰ। ਪਰਮੇਸ਼ਰ ਵੀ ਆ ਗਏ, 33 ਕਰੋੜ ਦੇਵਤਾ ਉਹਨਾਂ ਕੋਲ, ਉਹਨਾਂ ਨੂੰ ਕੀ ਕਮੀਆਂ, ਉਹਨੂੰ ਸਾਰੇ ਲਿਆ ਕੇ ਬਣਾ ਕੇ ਸੇਵਾਦਾਰ ਜੇ ਬਣੀਆਂ ਬਣਾਈਆਂ ਚੀਜ਼ਾਂ ਹੀ ਪ੍ਰਗਟ ਹੁੰਦੀਆਂ। ਫਿਰ ਥਾਲੀਆਂ ਫਿਰ ਜਿਹੜੀਆਂ ਸੀ ਸਾਰੀਆਂ, ਕੋਈ ਚਾਂਦੀ, ਕੋਈ ਸੋਨੇ ਦੀ, ਕੋਈ ਚਮਚੇ, ਖਵਾ ਕੇ ਕਹਿੰਦੇ ਥਾਲੀਆਂ ਕਿੱਥੇ ਰੱਖਣੀਆਂ ਜੀ, ਕਹਿੰਦੇ ਨਾਲ ਹੀ ਲੈ ਜਾਓ। ਸ਼ਾਮ ਨੂੰ ਕਬੀਰ ਜੀ ਨੇ ਦੇਖਿਆ, ਲੋਕ ਤੁਰੇ ਜਾਣ, ਧੰਨ ਕਬੀਰ ਹੁੰਦੀਆਂ। ਕਬੀਰ ਜੀ ਨੂੰ ਕਿਸੇ ਨੇ ਦੇਖਿਆ ਨਹੀਂ, ਵਿੱਚੋਂ 1-2 ਬੰਦੇ ਬਾਹਰ ਲੈ ਆਏ, ਤਾਂ ਪੁੱਛਦੇ ਹੋ ਕੀ ਗੱਲ ਹੈ, ਕਬੀਰ ਧੰਨ ਕਰਦੇ ਜਾਂਦੇ ਹੋ? ਕਹਿੰਦੇ ਤੂੰ ਇੱਥੇ ਬੈਠਾ ਬਾਈ, ਉੱਥੇ ਕਬੀਰ ਦੇ ਘਰੇ ਇੰਨੀਆਂ ਸੋਹਣੀਆਂ ਮਠਿਆਈਆਂ, ਜੱਗ ਚੱਲ ਰਿਹਾ। ਕਬੀਰ ਜੀ ਨੇ ਸੋਚਿਆ ਇਹ ਕੀ ਹੋ ਗਿਆ, ਜਾਂ ਜਾ ਕੇ ਦੇਖਿਆ ਪਰਮੇਸ਼ਰ ਕਬੀਰ ਦਾ ਰੂਪ ਧਾਰ ਕੇ ਖੜੇ ਆ, ਨਾਲ ਦੇਵਤੇ ਸੇਵਾ ਕਰੀ ਜਾਂਦੇ ਆ, ਭੱਜੇ ਫਿਰਦੇ ਆ, ਲੱਡੂ ਜੀ, ਕਚੌਰੀ ਜੀ, ਪੂੜੀ ਜੀ ਕਰਦੇ ਫਿਰਦੇ। ਉਹ ਕਹਿੰਦੇ ਇਹ ਮਹਾਰਾਜ, ਕਹਿੰਦੇ ਹੁਣ ਤੂੰ ਤਾਂ ਭੱਜ ਗਿਆ, ਡਰਦਾ ਸੀ ਤੂੰ? ਉਹ ਨਹੀਂ, ਅਸੀਂ ਭਗਤਾਂ ਦੀ ਲਾਜ ਰੱਖਦੇ ਹਾਂ, ਕਿੰਨਾ ਹੀ ਕੋਈ ਆ ਜਾਵੇ, ਜਿੰਨਾ ਮਰਜ਼ੀ ਕੋਈ ਖਾਵੇ, ਕਬੀਰ ਤੂੰ ਕਿਉਂ ਡਰਦਾ? ਸੋ ਇਸ ਕਰਕੇ ਮਹਾਰਾਜ ਕਹਿੰਦੇ ਜਦੋਂ ਇਹੀ ਜਿਹੀ ਇੱਕ ਅਵਸਥਾ ਬਣ ਜਾਂਦੀ ਹਿਰਦੇ 'ਚ, ਜਦੋਂ ਨਾਮ ਵੱਸ ਜਾਂਦਾ, ਪ੍ਰਕਾਸ਼ ਹੋ ਜਾਂਦਾ, ਫਿਰ ਬੇਫਿਕਰ ਹੋ ਕੇ ਬੈਠੇ ਰਹੋ। ਸਭ ਮਾਲਕ ਨੂੰ ਫਿਕਰ ਆ, ਫਿਕਰ ਤਾਂ ਹੁਣ ਵੀ ਉਹਨੂੰ ਹੀ ਹੈ, ਪਰ ਹੁਣ ਉਹੋ ਜਿਹੀ ਅਵਸਥਾ ਨਹੀਂ ਆਪਣੀ। ਹੁਣ ਆਪਾਂ ਨੂੰ ਫਿਕਰ ਕਰਨ ਦੀ ਆਦਤ ਬਣੀ ਰਹਿੰਦੀ, ਫਿਕਰ ਕਰਦੇ ਹੈ, ਫਿਕਰ ਨਾ ਕਰੋ, ਬਾਣੀ ਪੜ੍ਹੀ ਜਾਓ, ਆਪੇ ਫਿਕਰ ਕਰੋ, ਉਹਦੇ 'ਤੇ ਛੱਡ ਦਿਓ ਬਸ। ਜਿੱਦਣ ਉਹਦੇ 'ਤੇ ਛੱਡਤੀ ਗੱਲ, ਉਦਣ ਆਪਾਂ ਨੂੰ ਫਿਕਰ ਨਹੀਂ। ਜਦੋਂ ਆਪਾਂ ਫਿਕਰ ਕਰਦੇ ਹੋ, ਕਹਿੰਦੇ ਚੰਗਾ ਇੱਥੇ ਬੈਠਾ ਕਰੀ ਜਾ ਫਿਕਰ, ਫਿਰ ਸਤਿਗੁਰੂ ਕਹਿੰਦੇ ਹੁਣ ਫਿਕਰ ਕਰਨਾ ਛੱਡ ਦਿਓ, ਮੈਂ ਕਰੂੰਗਾ ਤੇਰਾ ਕੰਮ। ਤਾਂ ਸਤਿਗੁਰੂ ਕਿੰਨੀ ਨਿਮਰਤਾ 'ਚ ਬਚਨ ਕਰਦੇ ਹਨ, ਬਈ ਨਾਨਕ ਮੂਰਖ ਏਕ ਤੂੰ ਅਵਰ ਭਲਾ ਸਹਿ ਸਾਰ। ਸਤਿਗੁਰੂ ਕਥਨ ਕਰਦੇ, ਪੁਰਸ਼ਾ ਇੱਕ ਤੂੰ ਆਪਣੇ ਆਪ ਨੂੰ ਮੂਰਖ ਸਮਝ, ਹੋਰ ਸਾਰੇ ਸੰਸਾਰ ਨੂੰ ਚੰਗਾ ਮੰਨ। ਮੂਰਖਾਂ ਵਿੱਚ ਅਤੇ ਹੋਰ ਸਾਰੇ ਭਲੇ ਸੰਸਾਰ ਵਿੱਚ ਇੱਕ ਵਾਹਿਗੁਰੂ ਤੂੰ ਹੀ ਨਿਸ਼ਚੇ ਕਰ ਲਓ, ਆਪ ਹੀ ਸਾਰਿਆਂ 'ਚ। ਪਿੱਛੇ ਇਹ ਬਚਨ ਆ ਚੁੱਕੇ ਹੈ ਕਿ ਮੂਰਖ ਜਾਂ ਸਿਆਣਾ, ਜੋਤ ਤਾਂ ਦੋਨਾਂ ਚਿੱਕਦੀ ਹੋਈ ਹੈ, ਤੁਸੀਂ ਮੂਰਖ ਜਾਂ ਸਿਆਣਾ ਨਾ ਦੇਖਿਆ ਕਰੋ। ਇੱਕ ਪਰਮੇਸ਼ਰ ਨੂੰ ਤੂੰ ਭਲਾ ਨਿਸ਼ਚੇ ਕਰ, ਹੋਰ ਸਾਰਾ ਸੰਸਾਰ ਮੂਰਖ ਹੈ। ਜਿਤ ਤਨ ਨਾਮ ਨਾ ਉਪਜੈ ਸੇ ਤਨ ਹੋਹੇ ਖੁਆਰ। ਜਿਸ ਸਰੀਰ ਵਿੱਚ ਨਾਮ ਨਹੀਂ ਉਪਜਦਾ, ਉਹ ਸਰੀਰ ਖਰਾਬ ਹੀ ਹੁੰਦਾ ਹੈ। ਪ੍ਰਭਾਤੀ ਮਹੱਲਾ ਪਹਿਲਾ, ਜੈ ਕਾਰਨ ਵੇਦ ਬ੍ਰਹਮੈ ਉਚਰੇ ਸੰਕਰ ਛੋਡੀ ਮਾਇਆ। ਜੈ ਕਾਰਨ, ਜਿਸ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਬ੍ਰਹਮਾ ਨੇ ਵੇਦ ਉਚਾਰੇ ਹਨ, ਅਤੇ ਜਿਸ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਸ਼ੰਕਰ ਸ਼ਿਵਾ ਨੇ ਮਾਇਆ ਤਿਆਗ ਦਿੱਤੀ ਸੀ। ਸ਼ਿਵ ਜੀ ਨੇ ਮਾਇਆ ਛੱਡਤੀ, ਮੈਂ ਉਹਦੀ ਪ੍ਰਾਪਤੀ ਕਰਨੀ ਹੈ। ਜੈ ਕਾਰਨ ਸਿੱਧ ਪਏ ਉਦਾਸੀ, ਦੇਵੀ ਮਰਮ ਨਾ ਪਾਇਆ। ਜੈ ਕਾਰਨ, ਜਿਸ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਸਿੱਧ ਲੋਕ ਘਰਾਂ ਵਿੱਚੋਂ ਉਦਾਸੀਨ ਹੋਏ ਹਨ, ਅਤੇ ਸੁਮੇਰ ਪਰਬਤ 'ਤੇ ਬੈਠ ਕੇ ਤਪੱਸਿਆ ਕੀਤੀ, 33 ਕਰੋੜ ਦੇਵਤਿਆਂ ਨੇ ਵੀ ਨਾਲ, 96 ਕਰੋੜ ਦੇਵੀਆਂ ਨੇ, 33 ਕਰੋੜ ਦੇਵਤਾ, 96 ਕਰੋੜ ਦੇਵੀਆਂ ਨੇ ਵੀ ਉਹਦਾ ਪ੍ਰਭੂ ਦਾ ਮਰਮ ਭਾਵ ਭੇਦ ਨਹੀਂ ਪਾਇਆ ਅੱਜ ਤੱਕ। ਬਾਬਾ ਮਨ ਸਾਚਾ ਮੁਖ ਸਾਚਾ ਕਹੀਐ ਤਰੀਐ ਸਾਚਾ ਹੋਈ। ਬਾਬਾ ਤੋਂ ਭਾਵੇ ਭਾਈ ਮਨ ਵਿੱਚ ਸੱਚਾ ਨਾਮ ਹੋਵੇ, ਮੂੰਹ ਤੋਂ ਵੀ ਸੱਚਾ ਨਾਮ ਕਹੀਏ ਤਾਂ ਸਾਚਾ ਹੋਈ, ਸੱਚੇ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ, ਤਾਂ ਹੀ ਸੰਸਾਰ ਤੋਂ ਤਰੀਦਾ। ਇਹ ਭਾਈ ਜੀ ਦੇ ਮਨ ਵਿੱਚ ਸੱਚਾ ਨਾਮ ਵੱਸਦਾ, ਉਹਦਾ ਮੂੰਹ ਸੱਚਾ ਕਹੀਦਾ, ਸੱਚ ਨਾਮ ਦੀ ਪ੍ਰਾਪਤੀ ਹੋਣ ਕਰਕੇ ਹੀ ਸੰਸਾਰ ਤੋਂ ਤਰਦਾ ਹੈ। ਦੁਸ਼ਮਨ ਦੁੱਖ ਨਾ ਆਵੈ ਨੇੜੇ, ਹਰ ਮਤ ਪਾਵੈ ਕੋਈ ਰਹਾਓ। ਜਿਹੜਾ ਕੋਈ ਹਰੀ ਦੀ ਪ੍ਰਾਪਤੀ ਦੀ ਮਤ ਹੁੰਦੀ, ਸਿੱਖਿਆ ਨੂੰ ਪ੍ਰਾਪਤ ਕਰ ਲੈਂਦਾ, ਉਹਦੇ ਨੇੜੇ ਨਾ ਦੁੱਖ ਨਾ ਕੋਈ ਦੁਸ਼ਮਣ ਆਉਂਦਾ, ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ। ਅਗਨ ਬਿੰਬ ਪਵਣੈ ਕੀ ਬਾਣੀ, ਤੀਨ ਨਾਮ ਕੇ ਦਾਸਾ। ਇਹ ਸਾਰਾ ਸੰਸਾਰ ਅੱਗ ਅਤੇ ਬਿੰਬ ਹੁੰਦਾ ਪਾਣੀ ਅਤੇ ਪੌਣ, ਇਹਨਾਂ 3 ਤੱਤਾਂ ਦੀ ਬਾਣੀ ਭਾਵ ਬਣਾਵਟ ਹੈ। ਅਗਨ ਇੱਥੇ ਮਹਾਰਾਜ ਤੁਸੀਂ 3 ਤੱਤ ਕਹੇ ਹੈ, ਉੱਧਰ 5 ਤੱਤ ਨੇ। ਮਹਾਰਾਜ ਕਹਿੰਦੇ ਇਹ 'ਚ ਵੀ ਅੰਤਰੀ ਭਾਵ ਹੈ। ਅਗਨ ਹੁੰਦੀ ਤਮੋ ਗੁਣ, ਬਿੰਬ ਹੁੰਦੀ ਸਤੋ ਗੁਣ, ਪਾਣੀ ਸਤੋ ਗੁਣ ਲੈਣਾ, ਪਵਣੈ ਹੁੰਦੀ ਰਜੋ ਗੁਣ, ਇਹ ਹੁੰਦਾ ਪੌਣ ਰਜੋ ਗੁਣ 'ਚ। ਇਹਨਾਂ 3 ਗੁਣਾਂ ਦੀ ਬਾਣੀ ਭਾਵ ਬਣਾਵਟ ਹੈ, 3 ਗੁਣਾਂ ਤੋਂ ਸਾਰਾ ਸੰਸਾਰ ਬਣਿਆ। ਇਹ ਤਿੰਨੇ ਤੱਤ ਤੇ ਤਿੰਨੇ ਗੁਣ ਨਾਮੀ ਦੇ ਦਾਸ ਹਨ, ਨਾਮ ਜਪਣ ਵਾਲੇ ਦੇ ਦਾਸ ਬਣ ਜਾਂਦੇ ਨੇ। ਤੀਨ ਨਾਮ ਕੇ ਦਾਸਾ, ਇਹ ਤਿੰਨੇ ਹੀ ਜਿੰਨੇ ਤੱਤ ਨੇ, ਇਹ ਤਾਂ ਕੁਛ ਵੀ ਚੀਜ਼ਾਂ ਨਹੀਂ ਹੈਗੀਆਂ। ਜੇ ਤੁਸੀਂ ਆਪ ਹੀ ਖੁਦ ਬ੍ਰਹਮ ਰੂਪ ਹੋ ਗਏ ਫਿਰ ਸਾਰੇ ਤੁਹਾਡੇ ਦਾਸ ਨੇ। ਤੇ ਤਸਕਰ ਜੋ ਨਾਮ ਨਾ ਲੇਵ ਹੈ ਵਸ ਹੈ ਕੋਟ ਪੰਚਾਸਾ। ਮਹਾਰਾਜ ਕਹਿੰਦੇ ਜਿਹੜੇ ਮਨੁੱਖ ਹੋ ਕੇ ਵਾਹਿਗੁਰੂ ਨਾਮ ਨੂੰ ਨਹੀਂ ਲੈਂਦੇ ਉਹ ਚੋਰ ਹੈ, ਭਾਵੇਂ ਉਹ ਕਿੰਨਾ ਹੀ ਵੱਡਾ ਹੈ। ਜੇ ਨਾਮ ਨਹੀਂ ਜਪਦਾ ਉਹ ਰੱਬ ਦਾ ਚੋਰ ਹੈ, ਕਿਉਂਕਿ ਚੀਜ਼ਾਂ ਤਾਂ ਰੱਬ ਤੋਂ ਇੰਨੀਆਂ ਲੈ ਕੇ ਬੈਠਾ। ਫਿਰ ਰੱਬ ਨੂੰ ਕਹਿੰਦਾ ਮੇਰੇ ਕੋਲ ਟਾਈਮ ਨਹੀਂ ਨਾਮ ਜਪਣ ਨੂੰ, ਕਿਉਂਕਿ ਇਹ ਚੀਜ਼ਾਂ ਮੇਰੀਆਂ ਮੋੜ ਦੇ ਫਿਰ ਵਾਪਸ, ਤੈਨੂੰ ਮੈਂ ਵਿਹਲਾ ਕਰਕੇ ਬਿਠਾਉਣਾ ਹੈ, ਫਿਰ ਤੂੰ ਮਾਲਾ ਫੜ ਲਈ ਚੰਗਾ। ਫਿਰ ਮੁੜ ਕੇ 50 ਕਰੋੜ ਤਾਂਬੇ ਦੀ ਧਰਤੀ 'ਤੇ ਸੱਪ ਬਣ ਕੇ ਜਾ ਕੇ ਵੱਸਦਾ ਉਹ। ਅਗਲੇ ਜਨਮ 'ਚ ਫਿਰ ਉਹਨੂੰ ਵੱਡਾ ਸਾਰਾ ਸੱਪ ਤਾਂਬੇ ਦੀ ਧਰਤੀ ਪੈਂਦੀ ਹੈ ਗਾਹਾਂ ਜਾ ਕੇ। ਸੋ ਹਿੰਦੁਸਤਾਨ ਦੇ ਨਕਸ਼ੇ ਦੇ ਥੱਲੇ 'ਚ ਜਾ ਕੇ ਇਹ ਹੈਗਾ ਸਥਾਨ ਜਿੱਥੇ ਉੱਡ ਕੇ ਜਿੰਨੀ ਹਨੇਰੀ ਦੀ ਮਿੱਟੀ ਜਾਂਦੀ ਹੈ ਸਾਰੀ ਉੱਥੇ ਜਾਂਦੀ, ਉੱਥੇ ਸੱਪ ਖਾਂਦੇ ਮਿੱਟੀ। ਜੇ ਕੋ ਏਕ ਕਰੈ ਚੰਗੀ ਆਈ ਮਨ ਚਿੱਤ ਬਹੁਤ ਵਫਾਵੈ। ਮਹਾਰਾਜ ਕਹਿੰਦੇ ਦੇਖੋ ਦੁਨੀਆ ਕਿਹੋ ਜਿਹੀ, ਜੇ ਕੋਈ ਬੰਦਾ ਕਿਸੇ ਉੱਤੇ ਇੱਕ ਚੰਗਿਆਈ ਭਲਿਆਈ ਨੇਕੀ ਕਰਦਾ ਤਾਂ ਉਹ ਆਪਣੇ ਮਨ ਚਿੱਤ ਵਿੱਚ ਬਹੁਤ ਹੰਕਾਰ ਕਰਦਾ, ਵਫਾਵੈ, ਐਨ ਆਕੜ ਆਕੜ ਕੇ ਬਹਿੰਦਾ ਮੈਂ ਅੱਜ ਆਹ ਕੀਤਾ ਮੈਂ ਇਹ ਕੀਤਾ। ਮਨੋ ਚਿੱਤੋਂ ਹੋ ਕੇ ਆਪਣੇ ਆਪ ਨੂੰ ਬਹੁਤ ਹੀ ਵਫਾਵੈ, ਫਿਰ ਵਡਿਆਉਂਦਾ ਵੀ ਹੈ। ਰੱਬ ਦੀ ਦੇਖੋ, ਇਹ ਬੰਦਾ ਤਾਂ ਇੱਕ ਗੱਲ ਮਾੜੀ ਚੰਗੀ ਕਰਦੇ ਆਕੜ ਆਕੜ ਕੇ ਬਹਿੰਦਾ, ਪਰਮਾਤਮਾ ਕੈਸਾ। ਏਤੇ ਗੁਣ ਏਤੀਆਂ ਚੰਗਿਆਈਆਂ ਦੇ ਨਾ ਪਛੋਤਾਵੈ। ਪਰ ਧੰਨ ਹੈ ਵਾਹਿਗੁਰੂ ਜੋ ਸਾਨੂੰ ਇੰਨੇ ਗੁਣ ਦੇ ਕੇ ਅਤੇ ਇੰਨੀਆਂ ਨੇਕੀਆਂ ਸਾਡੇ ਉੱਤੇ ਕਰਕੇ ਪਛਤਾਉਂਦਾ ਨਹੀਂ ਹੈ। ਦੇ ਨਾ ਪਛੋਤਾਏ, ਤੀਜੇ ਪਾਤਸ਼ਾਹ ਵੀ ਕਹਿੰਦੇ ਆ ਸਾਡਾ ਉਗਣ ਵੇਖ ਕੇ ਵੀ ਸਾਨੂੰ ਸੋ ਆਪਣਾ ਪਰਉਪਕਾਰ ਕਰਨ ਵਾਲਾ ਸੁਭਾਅ ਛੱਡਦਾ ਨਹੀਂ, ਜਿੰਨਾ ਮਰਜ਼ੀ ਉਗਣ ਕਰ ਲਈਏ। ਜਿਵੇਂ ਮੂਸੇ ਪੈਗੰਬਰ ਨੇ ਕਿਹਾ ਪਰਮੇਸ਼ਰ ਨੂੰ ਮੈਂ ਰੋਜ਼ੀ ਰੋਟੀ ਦਊਂਗਾ ਸਭ ਨੂੰ, ਕਹਿੰਦੇ ਤੂੰ ਦੇ ਕੇ ਦੇਖ ਲੈ। ਜਾਂ ਸ਼ਾਮ ਨੂੰ ਪਰਮੇਸ਼ਰ ਨੇ ਨਿਗਾਹ ਮਾਰੀ, ਕਹਿੰਦੇ ਉਹ ਇੱਕ ਬੰਦਾ ਛੱਡਤਾ, ਕਹਿੰਦੇ ਮਹਾਰਾਜ ਤਾਂ ਬਾਹਲਾ ਹੀ ਮਾੜਾ ਕੰਮ ਕਰਦਾ ਸੀ ਤਾਂ ਨਹੀਂ ਰੋਟੀ ਦਿੱਤੀ। ਉਹ ਕਹਿੰਦੇ ਤੂੰ ਨਹੀਂ ਦੇ ਸਕਦਾ ਰੋਟੀ, ਤੂੰ ਇੱਧਰ ਕਰ, ਮਾੜਾ ਚੰਗਾ ਕੋਈ ਕਰੇ ਉਹ ਹਿਸਾਬ ਬਾਅਦ 'ਚ ਲਵਾਂਗੇ, ਰੋਟੀ ਤਾਂ ਦਿਓ, ਮਸ਼ੀਨਰੀ ਤਾਂ ਚੱਲੇ ਅਗਲੇ ਦੀ, ਰੋਟੀ ਨਹੀਂ ਦਿੱਤੀ ਭੁੱਖੇ ਮਾਰਨੇ ਨੇ, ਇਹ ਉਹ ਹਿਸਾਬ ਬਾਅਦ 'ਚ ਹੋਊਗਾ। ਤੁਧ ਸਾਲਾਹਨ ਤਿੰਨ ਧਨ ਪੱਲੈ ਨਾਨਕ ਕਾ ਧਨ ਸੋਈ। ਸਤਿਗੁਰੂ ਕਥਨ ਕਰਦੇ ਹੇ ਵਾਹਿਗੁਰੂ ਜੋ ਆਪ ਨੂੰ ਸਲਾਹੁੰਦੇ ਹਨ ਉਹਨਾਂ ਦੇ ਪੱਲੇ ਨਾਮ ਧਨ ਹੈ, ਅਤੇ ਮੈਂ ਨਾਨਕ ਦਾ ਵੀ ਉਹੀ ਨਾਮ ਧਨ ਹੈ। ਜੋ ਸੰਤ ਆਪ ਨੂੰ ਸਲਾਹੁੰਦੇ ਹਨ ਉਹਨਾਂ ਦੇ ਬੁੱਧੀ ਰੂਪ ਪੱਲੇ 'ਚ ਨਾਮ ਧਨ ਹੈ, ਅਤੇ ਮੈਂ ਨਾਨਕ ਦਾ ਵੀ ਉਹੀ ਨਾਮ ਧਨ ਹੈ। ਜੇ ਕੋ ਜੀਓ ਕਹੈ ਉਹਨਾਂ ਕਾ ਜਮ ਕੀ ਤਲਬ ਨਾ ਹੋਈ। ਜਿਹੜਾ ਕੋਈ ਪੁਰਸ਼ ਉਹਨਾਂ ਨਾਮ ਜਪਣ ਵਾਲਿਆਂ ਨੂੰ ਜੀਓ ਸ਼ਬਦ ਕਰਕੇ ਕਹਿੰਦਾ ਆਓ ਜੀਓ, ਆਓ ਗੁਰਮੁਖੋ ਪਿਆਰਿਓ ਆਓ ਜੀ, ਵਡਿਆਈ ਨਾਲ ਬੁਲਾਉਂਦਾ ਤਾਂ ਉਹਨੂੰ ਜਮਾਂ ਦੀ ਤਲਬ ਨਹੀਂ ਹੁੰਦੀ, ਉਹਨੂੰ ਜਮ ਆਪਣੇ ਕੋਲ ਬੁਲਾਉਂਦਾ ਨਹੀਂ। ਫਿਰ ਜਿਵੇਂ ਜਲਣ ਜੱਟ ਨੂੰ ਕਹਿੰਦੇ, ਉਹ ਸੇਠ ਕਹਿੰਦਾ ਹੁੰਦਾ ਸੀ ਆਓ ਜੀ ਭਗਤ ਜੀ ਹੁਣ ਤੁਸੀਂ ਆਪਣੇ ਪੈਸੇ ਲੈ ਲਓ। ਭਗਤ ਜੀ ਨੇ ਪਰੇ ਬਹਿ ਕੇ ਭਗਤੀ ਕਰ ਦੇਣੀ ਜਾਂ ਸਾਰੇ ਮਜ਼ਦੂਰਾਂ ਨੇ ਪੈਸੇ ਲੈ ਲੈਣੇ, ਸੱਦ ਕੇ ਬੜੇ ਪਿਆਰ ਨਾਲ ਪੈਸੇ ਦੇਣੇ। ਹੁਣ ਜੀਓ ਆਇਆ ਕਹਿੰਦਾ ਰਿਹਾ, ਜਿੱਦਾਂ ਚੜ੍ਹਾਈ ਕਰਨੀ ਸੀ ਫਿਰ ਆਪਣੀ ਘਰਵਾਲੀ ਰਾਮ ਜੀ ਨੂੰ ਕਹਿੰਦੇ ਤੂੰ ਵੀ ਜਾਣਾ ਤਾਹਾਂ ਨੂੰ ਸੱਚਖੰਡ ਨੂੰ। ਜਾਂਦੀ ਜਾਂਦੀ ਧਰਮ ਰਾਜੇ ਨੂੰ ਕਹਿ ਜੀ ਮਾੜਾ ਜਿਹਾ ਸੇਠ ਮੈਨੂੰ ਜੀਓ ਆਇਆ ਕਹਿੰਦਾ ਰਿਹਾ, ਧਿਆਨ ਨਾਲ ਹਿਸਾਬ ਕਰੀ ਇਹਦਾ। ਧਰਮ ਰਾਜੇ ਨੇ ਚੱਕ ਕੇ ਸਾਰੇ ਕਾਜ ਕੂਜ ਪਾੜ ਕੇ ਕਹਿੰਦੇ ਅੱਛਾ ਭਗਤ ਜੀ ਨੂੰ ਜੀਓ ਆਇਆ ਕਹਿੰਦਾ ਰਿਹਾ, ਇਹਨੂੰ ਸਵਰਗਾਂ ਨੂੰ ਛੱਡਿਆ ਉਹ ਬਈ, ਉਹ ਸਵਰਗਾਂ ਨੂੰ ਭੇਜਦਾ। ਇੰਨਾ ਹੀ ਰੱਬ ਦੇ ਪਿਆਰਿਆਂ ਦਾ ਇੰਨਾ ਹੀ ਸਤਿਕਾਰ ਕਰ ਲਓ। ਉਹ ਜੁੱਤੀਆਂ ਲੈ ਲੈ ਖੜਦੇ ਹੋ ਜਿੱਥੇ ਫਿਰਦੇ ਹੋ ਤੁਸੀਂ, ਅਜੇ ਜੁੱਤੀਆਂ ਦੇ ਹਾਰ ਲੈ ਕੇ ਚੱਲੇ ਹਾਂ ਤਾਂ ਕੀ ਹੋ ਗਿਆ ਜੇ ਕੋਈ ਗੱਲ ਮਾੜੀ ਮੋਟੀ ਹੋ ਗਈ ਹੈ। ਕਿਉਂ ਪੱਗ ਛਾਲਦੇ ਹੋ ਸਿੱਖ ਕੌਮ ਦੀ ਸ਼ਰੇਆਮ? ਇਸ ਕਰਕੇ ਦੇਖੋ ਜੇ ਕੋਈ ਰੱਬ ਦੇ ਪਿਆਰਿਆਂ ਨੂੰ ਜੀਓ ਆਇਆ ਕਹੇ, ਹੋਰ ਨਹੀਂ ਮੂੰਹ ਫੁੱਟਦਾ ਪਰੇ ਹੀ ਹੋ ਜਾਓ, ਚੱਲ ਨਹੀਂ ਕਰਨਾ ਕੁਛ ਨਾ ਕਰੋ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਰੱਬ ਦੇ ਪਿਆਰਿਆਂ ਦਾ ਸਤਿਕਾਰ ਕਰਿਆ ਕਰੋ, ਜੀਓ ਆਇਆ ਕਿਹਾ ਕਰੋ। ਜੇ ਕੋਈ ਗੱਲ ਹੋ ਜਾਂਦੀ ਉਹਨੂੰ ਅੰਦਰ ਬਹਿ ਕੇ ਸੁਲਝਾਇਆ ਕਰੋ। ਦੁਨੀਆਂ 'ਚ ਪੱਗੋ ਛਾਲ ਛਾਲ ਕੇ, ਪੱਗ ਤਾਂ ਗੁਰੂ ਮਹਾਰਾਜ ਦੀ ਹੈ, ਦਾੜਾ ਤਾਂ ਉਹਨਾਂ ਦਿੱਤਾ, ਖਾਲਸਾ ਮੇਰਾ ਰੂਪ ਹੈ ਖਾਸ ਵੀ ਕਿਹਾ, ਚਾਹੇ ਕੁਛ ਵੀ ਹੈ ਭੇਖੀ ਸਿੱਖ ਵੀ ਹੋਵੇ ਤਾਂ ਵੀ ਦੁਨੀਆਂ 'ਚ ਨਹੀਂ ਗੱਲ ਕਰੀ ਦੀ ਹੁੰਦੀ। ਸਾਰੀ ਦੁਨੀਆਂ 'ਚ ਡਾਉਣੀ ਪਟਵਾ ਕੇ ਆਪਣੇ ਮੂੰਹ 'ਤੇ ਵੀ ਕਲੰਕ ਲਗਾ ਕੇ ਅਗਲਾ ਕਹਿੰਦੇ ਸਾਰੇ ਇਹੋ ਜਿਹੇ ਹੈ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਕੋ ਜੀਓ ਕਹੇ ਉਹਨਾਂ ਕਹੋ ਜਮ ਕੀ ਤਲਬ ਨਾ ਹੋਈ। ਉਹ ਰੱਬ ਦੇ ਪਿਆਰਿਆਂ ਨੂੰ ਸੇਰੀ ਚੁਕਾ ਦਿਓ, ਨਹੀਂ ਚੁਕਾਉਣਾ ਨਾ ਚੁਕਾਓ, ਇਹ ਨਾਲ ਤਾਂ ਪਰੇ ਰਹੋ। ਨਵਾਂ ਬੀਜ ਕਾਹਨੂੰ ਬੀਜ ਲਿਆ? ਜਿਵੇਂ ਸਦਨੇ ਨੇ ਸੋ ਆ ਕੇ ਕਿਹਾ ਸੀ ਰਾਜੇ ਦੇ ਸਿਪਾਹੀ ਨੇ, ਮੈਂ ਮੈਨੂੰ ਕੋਈ ਖਾਸ ਬੰਦਾ ਆ ਗਿਆ ਸਾਡੇ ਘਰੇ, ਅਸੀਂ ਮਾਸ ਚਾਹੀਦਾ ਮੈਨੂੰ, ਕਹਿੰਦੇ ਹੁਣ ਤਾਂ ਮੁੱਕ ਗਿਆ, ਕਹਿੰਦੇ ਚੱਲ ਬੱਕਰੀ ਦੀ ਇੱਕ ਲੱਤ ਵੱਢ ਕੇ ਦੇ ਦਿੰਦਾ, ਸਵੇਰੇ ਫਿਰ ਆਪੇ ਵੱਢ ਲਾਂਗੇ। ਲੱਤ ਵੱਢਣ ਲੱਗਿਆ ਬੱਕਰੇ ਦੀ, ਬੱਕਰਾ ਹੱਸ ਪਿਆ, ਕਹਿੰਦਾ ਨਵਾਂ ਹਿਸਾਬ ਸ਼ੁਰੂ ਕਰਨ ਲੱਗਿਆ, ਅੱਗੇ ਗਲ ਗਲ ਦਾ ਹਿਸਾਬ ਤੁਰਿਆ ਆਉਂਦਾ, ਹੁਣ ਲੱਤ ਵੱਢੇਗਾ ਮੈਂ ਤਾਂ ਸਹਾਰ ਲੂੰ, ਅਗਲੇ ਜਨ ਤੂੰ ਸਹਾਰ ਲਏਗਾ ਦੇਖ ਲੈ। ਉੱਥੇ ਹੱਥ ਤੋਂ ਛੁਰੀ ਡਿੱਗ ਪਈ, ਭਾਵ ਕਹਿਣ ਦਾ ਜਾਂ ਤਾਂ ਆਕਾਸ਼ ਬਾਣੀ ਹੋਈ, ਸਮਾਂ ਹੀ ਉਹਦਾ ਚੰਗਾ ਆ ਗਿਆ। ਅਤੇ ਇਸ ਪ੍ਰਕਾਰ ਇਸ ਤਰ੍ਹਾਂ ਹੁੰਦਾ ਹੈ ਕਿ ਨਵਾਂ ਹਿਸਾਬ ਨਾ ਖੜਾ ਕਰੋ, ਨਾ ਕਰੋ, ਕਿਉਂਕਿ ਆਪੇ ਬੀਜ ਆਪੇ ਹੀ ਖਾਓ। ਜਿਹਾ ਜਿਹਾ ਬੀਜ ਬੀਜਾਂਗੇ ਫਿਰ ਉਹੋ ਜਿਹਾ ਬੀਜ ਚੁਗਣਾ ਵੀ ਪੈਂਦਾ। ਤਾਂ ਮੈਂ ਤਾਂ ਇਹ ਕਹਿੰਦਾ ਵੀ ਆਪਾਂ ਭਰਾ ਭਰਾ ਹੈ, ਸਾਰੇ ਜਣੇ ਮਿਲ ਕੇ ਪਿਆਰ ਨਾਲ ਕੋਈ ਮਸਲਾ ਹੱਲ ਕਰੋ, ਪਰ ਇਹ ਬਾਣੀ ਦੇ ਉਪਦੇਸ਼ ਨੂੰ ਮੰਨੋ, ਜੇ ਕੋ ਜੀਉ ਕਹੇ ਉਹਨਾਂ ਕਹੋ, ਜਮ ਕੀ ਤਲਬ ਨਾ ਹੋਈ। ਰੱਬ ਦੇ ਪਿਆਰਿਆਂ ਨੂੰ ਇੰਨੇ ਕਹਿ ਦਿਓ ਜੀਉ ਆਇਆਂ ਨੂੰ ਜੀ, ਫਤਿਹ ਤਾਂ ਬੁਲਾ ਦਿਓ, ਪ੍ਰਭਾਤੀ ਮਹੱਲਾ ਪਹਿਲਾ, ਜਾ ਕੈ ਰੂਪ ਨਾਹੀ ਜਾਤ ਨਾਹੀ ਨਾਹੀ ਮੁੱਖ ਮਾਸਾ। ਜਿਸ ਪਰਮਾਤਮਾ ਦਾ ਰੂਪ ਨਹੀਂ, ਕੋਈ ਜਾਤੀ ਨਹੀਂ, ਅਤੇ ਮੂੰਹ ਵੀ ਨਹੀਂ ਅਤੇ ਮਾਸ ਵੀ ਨਹੀਂ। ਸਤਿਗੁਰੂ ਮਹਾਰਾਜ ਕਹਿੰਦੇ ਇਸ ਪ੍ਰਕਾਰ ਫਰਮਾਉਂਦੇ ਹਨ ਪਾਵਨ ਬਚਨ ਮਹਾਰਾਜ ਜੀ, ਸਤਿਗੁਰ ਮਿਲੇ ਨਿਰੰਜਨ ਪਾਇਆ, ਤੇਰਾ ਨਾਮ ਹੈ ਨਿਵਾਸਾ। ਪੂਰਿਆਂ ਸਤਿਗੁਰਾਂ ਨਾਲ ਮਿਲ ਕੇ ਅਸਾਂ ਨੇ ਉਸ ਨਿਰੰਜਨ ਪਰਮਾਤਮਾ ਨੂੰ ਪਾਇਆ। ਹੇ ਜੋਗੀ, ਤੇਰੇ ਹਿਰਦੇ ਵਿੱਚ ਵੀ ਉਸ ਨਾਮੀ ਪਰਮਾਤਮਾ ਦਾ ਨਿਵਾਸ ਹੈ ਨਾ। ਆਉਧੂ ਸਹਿਜੇ ਤਤ ਵੀ ਚਾਰ, ਜਾਤ ਸਹਿਸਾਰ ਰਹਾਉ। ਸੋ ਮਹਾਰਾਜ ਫਰਮਾਉਂਦੇ, ਹੇ ਆਉਧੂ ਸ਼ੁੱਧ ਜੋਗੀ, ਤੂੰ ਸਹਿਜੇ ਭਾਵ ਗਿਆਨ ਦੁਆਰਾ ਤੱਤ ਵਸਤੂ ਨੂੰ ਵਿਚਾਰ ਨਾ ਕਰ, ਜਾਂ ਤੇ ਜਿਸ ਤੱਤ ਵਸਤੂ ਦੇ ਵਿਚਾਰ ਨੇ ਕਰਕੇ ਤੂੰ ਮੁੜ ਕੇ ਸੰਸਾਰ ਵਿੱਚ ਨਹੀਂ ਆਏਗਾ। ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਜਾ ਕੈ ਕਰਮ ਨਾਹੀ ਧਰਮ ਨਾਹੀ ਨਾਹੀ ਸੁੱਚ ਮਾਲਾ। ਜਿਸ ਪ੍ਰਭੂ ਦੇ ਵਾਸਤਵ ਸਰੂਪ ਵਿੱਚ ਕਰਮ ਨਹੀਂ ਹੈ ਕੋਈ, ਧਰਮ ਵੀ ਨਹੀਂ ਹੈ ਕੋਈ, ਪਵਿੱਤਰਤਾ ਵੀ ਨਹੀਂ ਹੈ, ਕਿਉਂਕਿ ਉਹ ਪਵਿੱਤਰਤਾ ਤਾਂ ਕਹੀਏ ਜਦੋਂ ਅਪਵਿੱਤਰ ਹੋਵੇ। ਪਵਿੱਤਰ ਅਪਵਿੱਤਰ ਦੋਨੇ ਚੀਜ਼ਾਂ ਮਾਇਆ ਵਿੱਚ ਹੀ ਹੈ, ਅਤੇ ਜਾਪ ਕਰਨ ਲਈ ਕੋਈ ਮਾਲਾ ਵੀ ਨਹੀਂ ਹੈ। ਸੇਵ ਜੋਤ ਕੰਨੋ ਬੁੱਧ ਪਾਈ ਸਤਿਗੁਰੂ ਰਖਵਾਲਾ। ਰੱਖਿਆ ਕਰਨ ਵਾਲੇ ਜੋ ਸਤਿਗੁਰੂ ਹਨ, ਉਹਨਾਂ ਦੇ ਕੰਨੋਂ ਪਾਪ ਪਾਸੋਂ ਸੇਵ ਹੁੰਦਾ, ਕਲਿਆਣ ਸਰੂਪ ਜੋਤੀ ਦੀ ਪ੍ਰਾਪਤੀ ਲਈ ਸ਼ੁੱਧ ਬੁੱਧੀ ਪਾਈ ਹੈ। ਜਾ ਕੈ ਵਰਤ ਨਾਹੀ ਨੇਮ ਨਾਹੀ ਨਾਹੀ ਬਕਬਾਈ। ਜਿਸ ਵਾਹਿਗੁਰੂ ਦੇ ਵਾਸਤਵ ਸਰੂਪ ਵਿੱਚ ਵਰਤ ਨਹੀਂ ਹੈ, ਨੇਮ ਵੀ ਨਹੀਂ ਹੈ, ਅਤੇ ਨਾ ਹੀ ਬਕਵਾਦਾਂ ਦਾ ਉਚਾਰਨ ਹੈ, ਬਕਵਾਸ ਨਹੀਂ ਹੈ। ਗਤ ਅਵਗਤ ਕੀ ਚਿੰਤ ਨਾਹੀ ਸਤਿਗੁਰੂ ਫੁਰਮਾਈ। ਗਤ ਅਵਗਤ ਭਾਵ ਪ੍ਰਾਪਤੀ ਅਪ੍ਰਾਪਤੀ ਦੀ, ਗਮਨ ਅਗਮਨ ਦੀ, ਮੋਕਸ਼ ਤੇ ਬੰਧਨ ਦੀ ਕੋਈ ਚਿੰਤਾ ਨਹੀਂ ਹੈ, ਉਹਦੀ ਪ੍ਰਾਪਤੀ ਸਤਿਗੁਰਾਂ ਨੇ ਫਰਮਾਈ ਹੈ। ਜਾ ਕੈ ਆਸ ਨਾਹੀ ਨਿਰਾਸ ਨਾਹੀ ਚਿੱਤ ਸੁਰਤ ਸਮਝਾਈ। ਮਹਾਰਾਜ ਪਾਵਨ ਬਚਨ ਫਰਮਾਉਂਦੇ ਹਨ, ਜਿਸ ਪ੍ਰਭੂ ਦੇ ਵਾਸਤਵ ਸਰੂਪ ਵਿੱਚ ਆਸਾ ਤੇ ਨਿਰਾਸਤਾ ਰੂਪ ਦੁੰਦਵਾਦ ਨਹੀਂ ਹੈ, ਉਸ ਚਿੱਤ ਤੋਂ ਭਾਵ ਚੇਤਨ ਦੀ ਸੁਰਤ ਹੁੰਦੀ ਗਿਆਤ ਗੁਰਾਂ ਨੇ ਸਮਝਾਈ ਹੈ। ਤੰਤ ਕਉ ਪਰਮ ਤੰਤ ਮਿਲਿਆ ਨਾਨਕਾ ਬੁੱਧ ਪਾਈ। ਮਹਾਰਾਜ ਸੱਚੇ ਪਾਤਸ਼ਾਹ ਕਥਨ ਕਰਦੇ ਹਨ ਪਾਵਨ ਬਚਨ, ਜਿਸ ਵੇਲੇ ਪ੍ਰਭੂ ਪ੍ਰਾਪਤੀ ਦੀ ਬੁੱਧੀ ਗੁਰਾਂ ਤੋਂ ਪਾਈ ਤਾਂ ਤੰਤ ਕਉ ਜੀਵ ਨੂੰ ਪਰਮ ਤੰਤ ਭਾਵ ਪਰਮਾਤਮਾ ਮਿਲ ਗਿਆ। ਪ੍ਰਭਾਤੀ ਮਹੱਲਾ ਪਹਿਲਾ, ਤਾ ਕਾ ਕਹਿਆ ਦਰ ਪ੍ਰਵਾਨ। ਉਹਨਾਂ ਸੰਤਾਂ ਦਾ ਕਿਹਾ ਹੋਇਆ ਬਚਨ ਦਰਗਾਹ ਵਿੱਚ ਪ੍ਰਵਾਨ ਹੁੰਦਾ ਹੈ। ਕਿਹਨਾਂ ਦਾ ਜੀ? ਬਿਖ ਅੰਮ੍ਰਿਤ ਦੋਏ ਸਮ ਕਰ ਜਾਣ। ਜਿਹਨਾਂ ਨੇ ਬਿਖ ਹੁੰਦਾ ਜ਼ਹਿਰ ਅਤੇ ਅੰਮ੍ਰਿਤ, ਇਹਨਾਂ ਦੋਹਾਂ ਨੂੰ ਇੱਕੋ ਜਿਹਾ ਕਰਕੇ ਜਾਣਿਆ। ਬਿਖ ਅੰਮ੍ਰਿਤ ਦੁੱਖ ਅਤੇ ਸੁੱਖ ਨੂੰ ਇਹਨਾਂ ਦੋਹਾਂ ਨੂੰ ਇੱਕੋ ਸਮਾਨ ਜਾਣਿਆ। ਕਿਆ ਕਹੀਏ ਸਰਬੇ ਰਹਿਆ ਸਮਾਏ। ਜਾਂ ਉਹ ਪਰਮੇਸ਼ਰ ਸਾਰਿਆਂ ਵਿੱਚ ਸਮਾ ਰਿਹਾ ਤਾਂ ਕਿਸੇ ਨੂੰ ਕੀ ਕਹਿਣਾ ਕਰੀਏ। ਜੋ ਕੁਛ ਵਰਤੈ ਸਭ ਤੇਰੀ ਰਜਾਏ ਰਹਾਓ। ਜੋ ਕੁਝ ਵੀ ਵਰਤ ਰਿਹਾ ਉਹ ਸਭ ਕੁਝ ਤੇਰੀ ਰਜਾਏ ਆਗਿਆ ਵਿੱਚ ਹੀ ਹੈ। ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਪ੍ਰਗਟੀ ਜੋਤ ਚੂਕਾ ਅਭਿਮਾਨ ਸਤਿਗੁਰ ਦੀਆ ਅੰਮ੍ਰਿਤ ਨਾਮ। ਜਿਨ੍ਹਾਂ ਨੂੰ ਸਤਿਗੁਰਾਂ ਨੇ ਨਾਮ ਅੰਮ੍ਰਿਤ ਦਿੱਤਾ ਹੈ, ਉਹਨਾਂ ਦੇ ਅੰਦਰੋਂ ਅਭਿਮਾਨ, ਅਭ ਹਿਰਦੇ ਦਾ ਮਾਨ ਹੰਕਾਰ ਜਿਹੜਾ ਸੀ ਅੰਦਰੋਂ, ਜਿਹੜਾ ਬੀਜ ਰੂਪ ਸੀ, ਉਹ ਮਿਟ ਗਿਆ ਹੈ, ਅੰਦਰੋਂ ਹੀ ਖਤਮ ਹੋ ਗਿਆ ਹੰਕਾਰ, ਅਤੇ ਜੋਤੀ ਪਰਮਾਤਮਾ ਦੀ ਜੋਤ ਪ੍ਰਗਟ ਹੋਈ ਹੈ। ਕਲ ਮਹਿ ਆਇਆ ਸੋ ਜਨ ਜਾਣ, ਸਾਚੀ ਦਰਗਹਿ ਪਾਵੈ ਮਾਣ। ਉਹ ਜੀਵ ਕਲਯੁਗ ਵਿੱਚ ਆਇਆ ਹੋਇਆ ਪ੍ਰਮਾਣਨੀਕ ਹੈ, ਅਤੇ ਉਹੀ ਪੁਰਸ਼ ਸੱਚੀ ਦਰਗਾਹ ਵਿੱਚ ਮਾਣ ਆਦਰ ਪਾਉਂਦਾ ਹੈ। ਕਹਿਣਾ ਸੁਣਨਾ ਇਕੱਠ ਕਰ ਜਾਏ, ਕਥਨੀ ਬਦਨੀ ਨਾਨਕ ਜਲ ਜਾਏ। ਜਿਹੜਾ ਜੀਵ ਨਾਮ ਦਾ ਕਹਿਣਾ ਸੁਣਨਾ ਕਰਦੇ ਹਨ ਉਹ ਅਕਥ ਪਰਮਾਤਮਾ ਦੇ ਸਰੂਪ ਘਰ ਵਿੱਚ ਜਾਂਦੇ ਹਨ। ਮਹਾਰਾਜ ਕਥਨ ਕਰਦੇ ਹੋਰ ਕਥਨੀਆਂ ਅਤੇ ਬਦਨੀ ਕਵੀਸ਼ਰੀਆਂ ਦੇ ਕਰਨ ਵਾਲੇ ਨਰਕਾਂ ਵਿੱਚ ਜਾ ਕੇ ਸੜਦੇ ਨੇ। ਅਕਥ ਪਰਮੇਸ਼ਰ ਦੇ ਸਤਸੰਗ ਘਰ ਵਿੱਚ ਜਾ ਕੇ ਨਾਮ ਦਾ ਕਹਿਣਾ ਸੁਣਨਾ ਕਰੇ। ਮਹਾਰਾਜ ਕਥਨ ਕਰਦੇ ਨਾਮ ਤੋਂ ਬਿਨਾਂ ਹੋਰ ਕਥਨੀਆਂ ਅਤੇ ਕਵੀਸ਼ਰੀਆਂ ਸਾਰੀਆਂ ਸੜ ਜਾਣ। ਪ੍ਰਭਾਤੀ ਮਹੱਲਾ ਪਹਿਲਾ ਅੰਮ੍ਰਿਤ ਨੀਰ ਗਿਆਨ ਮਨ ਮੱਜਨ ਅੜਸੜ ਤੀਰਥ ਸੰਗ ਗਹੇ। ਮਹਾਰਾਜ ਕਹਿੰਦੇ ਨੇ ਗੁਰ ਸਮਾਨ ਤੀਰਥ ਨਹੀਂ ਕੋਏ, ਸਰ ਸੰਤੋਖ ਤਾਸ ਗੁਰ ਹੋਏ। ਗੁਰਾਂ ਦੇ ਬਰਾਬਰ ਪਵਿੱਤਰ ਤੀਰਥ ਸੰਸਾਰ ਵਿੱਚ ਹੋਰ ਕੋਈ ਨਹੀਂ ਹੈ। ਤਾਸ ਤੋਂ ਭਾਵ ਉਹਨਾਂ ਗੁਰਾਂ ਕਰਕੇ ਇਹ ਜੀਵ ਸਤ ਸੰਤੋਖ ਆਦਿਕ ਸ਼ੁਭ ਗੁਣਾਂ ਦਾ ਸਰ ਸਰੋਵਰ ਹੋ ਜਾਂਦਾ। ਇਸ ਕਰਕੇ ਫਰਮਾਉਂਦੇ ਹਨ ਅੰਮ੍ਰਿਤ ਨੀਰ ਗਿਆਨ ਮਨ ਮੱਜਨ ਅੜਸੜ ਤੀਰਥ ਸੰਗ ਗਹੇ। ਪ੍ਰਭਾਤੀ ਰਾਗ ਪਹਿਲੇ ਪਾਤਸ਼ਾਹ ਫਰਮਾਉਂਦੇ ਆ ਨਾਮ ਰੂਪੀ ਅੰਮ੍ਰਿਤ ਜਾਲ ਹੈ, ਮਨ ਵਿੱਚ ਜਿਹੜਾ ਗਿਆਨ ਹੋਣਾ ਇਹ ਇਸ਼ਨਾਨ ਹੈ। ਇਸ ਇਸ਼ਨਾਨ ਕਰਕੇ 68 ਤੀਰਥ ਉਹਦਾ ਸੰਗ ਗ੍ਰਹਿਣ ਕਰਦੇ ਨੇ, 68 ਤੀਰਥ ਉਹਦੇ ਚਰਨਾਂ ਵਿੱਚ ਰਹਿੰਦੇ ਨੇ। ਗੁਰ ਉਪਦੇਸ਼ ਜਵਾਹਰ ਮਾਣਕ ਸੇਵੇ ਸਿੱਖ ਸੋ ਖੋਜ ਲਹੈ। ਪ੍ਰਤੱਖ ਜਵਾਹਰ ਅਤੇ ਮਾਣਕ ਆਦਿਕ ਜਾਂ ਜਵਾਹਰ ਗਿਆਨ ਮਾਣਕ ਸ਼ਰਵਣ ਮੰਨਣ ਅਧਿਆਸਨ ਆਦਿਕ ਸ਼ੁਭ ਗੁਣ ਗੁਰਾਂ ਦੇ ਉਪਦੇਸ਼ ਵਿੱਚ ਹਨ। ਜਿਹੜਾ ਸਿੱਖ ਪ੍ਰੇਮ ਨਾਲ ਗੁਰਾਂ ਦਾ ਉਪਦੇਸ਼ ਸੇਵਦਾ, ਗੁਰਾਂ ਨੂੰ ਸੇਵਦਾ, ਉਪਦੇਸ਼ ਕਮਾਉਂਦਾ, ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ, ਉਹ ਜਵਾਹਰ ਅਤੇ ਮਾਣਕ ਆਦਿਕਾਂ ਨੂੰ ਖੋਜ ਲੈ ਲੱਭ ਲੈ। ਗੁਰ ਸਮਾਨ ਤੀਰਥ ਨਹੀਂ ਕੋਏ, ਗੁਰਾਂ ਦੇ ਬਰਾਬਰ ਪਵਿੱਤਰ ਤੀਰਥ ਹੋਰ ਸੰਸਾਰ ਵਿੱਚ ਹੈ ਹੀ ਨਹੀਂ ਕਿਤੇ। ਸਰ ਸੰਤੋਖ ਤਾਸ ਗੁਰ ਹੋਏ ਰਹਾਓ, ਉਹਨਾਂ ਗੁਰਾਂ ਕਰਕੇ ਜੀਵ ਸਤ ਸੰਤੋਖ ਆਦਿਕ ਸ਼ੁਭ ਗੁਣਾਂ ਦਾ ਸਾਰ ਹੁੰਦਾ, ਸਰੋਵਰ ਹੋ ਜਾਂਦਾ। ਪ੍ਰਤੱਖ ਸਰੋਵਰ ਵਿੱਚ ਜਲ ਹੁੰਦਾ ਅਤੇ ਉਸ ਵਿੱਚ ਇਸ਼ਨਾਨ ਕੀਤਾ ਜਾਂਦਾ। ਇਸ ਗੁਰੂ ਰੂਪ ਸਰੋਵਰ ਜਲ ਕਿਹੜਾ ਅਤੇ ਇਸ਼ਨਾਨ ਕਿਹੜਾ, ਜਿੱਥੋਂ ਸ਼ਬਦ ਆਰੰਭ ਹੁੰਦਾ ਹੈ। ਇਸ ਪ੍ਰਕਾਰ ਫਿਰ ਦੱਸੀਏ ਕਿ ਅੰਮ੍ਰਿਤ ਨੀਰ ਗਿਆਨ ਮਨ ਮੱਜਨ ਅੜਸਰ ਤੀਰਥ ਸੰਗ ਗਹੇ ਸ਼ਬਦ ਦੇ ਆਰੰਭ ਦੇ ਵਿੱਚ ਫਿਰ ਦੱਸਿਆ ਹੋਇਆ। ਗੁਰ ਦਰਿਆਓ ਸਦਾ ਜਲ ਨਿਰਮਲ ਮਿਲਿਆ ਦੁਰਮਤ ਮੈਲ ਹਰੈ। 1329 ਅੰਗ ਤੇ ਫਰਮਾਉਂਦੇ ਆ ਗੁਰੂ ਸਾਹਿਬ ਜੀ ਦਰਿਆਓ ਪਵਿੱਤਰ ਰੂਪ ਹਨ, ਦਰਿਆਓ ਜਲ ਦੇ ਤੀਰਥ ਹਨ, ਦਰਿਆਓ ਦਰਵੀਭੂਤ ਕਿਰਪਾਲੂ ਹਨ, ਜਿਨ੍ਹਾਂ ਵਿੱਚ ਸਦਾ ਹੀ ਨਾਮ ਰੂਪ ਨਿਰਮਲ ਜਲ ਵਗਦਾ ਰਹਿੰਦਾ। ਇਹੋ ਜਿਹੇ ਗੁਰਾਂ ਨਾਲ ਮਿਲਣ ਕਰਕੇ ਜਿਹੜੀ ਦੁਰਮਤਤਾ ਰੂਪੀ ਮੈਲ ਹਰੈ ਭਾਵ ਦੂਰ ਹੁੰਦੀ। ਸਤਿਗੁਰ ਪਾਇਆ ਪੂਰਾ ਨਾਵਣ ਪਸ਼ੂ ਪਰੇ ਤਹੋਂ ਦੇਵ ਕਰੈ। ਜੋ ਸਤਿਗੁਰਾਂ ਪਾਸੋਂ ਉਪਦੇਸ਼ ਪਾਉਣਾ ਇਹੋ ਪੂਰਾ ਇਸ਼ਨਾਨ ਹੈ। ਗੁਰੂ ਸਾਹਿਬ ਜੀ ਪਸ਼ੂ ਤੇ ਪ੍ਰੇਤ ਤੋਂ ਦੇਵਤਾ ਬਣਾ ਦਿੰਦੇ ਜੀਵ ਨੂੰ। ਰੱਤਾ ਸੱਚ ਨਾਮ ਤਲ ਹੀਅਲ ਸੋ ਗੁਰ ਪਰਮਲ ਕਹੀਐ। ਸੋ ਪਾਵਨ ਬਚਨ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਕਿ ਜਿਨ੍ਹਾਂ ਗੁਰਾਂ ਦਾ ਹੀਅਲ ਤਲ ਹਿਰਦਾ ਸਥਾਨ ਸੱਚੇ ਨਾਮ ਸਿਮ ਨੂੰ ਚਰੰਗਿਆ, ਉਹ ਗੁਰੂ ਪਰਮਲ, ਪਰਮਲ ਹੁੰਦਾ ਚੰਦਨ, ਚੰਦਨ ਵਰਗੇ ਕਹੇ ਜਾਂਦੇ ਨੇ। ਉਹਨਾਂ ਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਆਪ ਹਿਰਦੇ 'ਚ ਬੈਠਾ, ਹਿਰਦਾ ਸ਼ਾਂਤ ਤਲ, ਸ਼ਾਂਤੀ ਦਾ ਸਥਾਨ ਹੈ। ਤਲ ਹੀਅਲ ਕਹਿੰਦੇ ਨੇ ਡੂੰਘੇ ਹਿਰਦੇ ਨੇ ਜਿੱਥੇ ਸੰਸਕਾਰ ਵਸਦੇ ਨੇ। ਜਾ ਕੇ ਵਾਸ ਬਨਾਸਪਤ ਸੌਰੈ ਤਾਸ ਚਰਨ ਲਿਵ ਰਹੀ ਹੈ। ਸਤਿਗੁਰੂ ਮਹਾਰਾਜ ਫਰਮਾਉਂਦੇ ਹਨ ਕਿ ਜਾ ਕੀ ਵਾਸ, ਜਿਸ ਗੁਰੂ ਦੀ ਭਗਤੀ ਰੂਪ ਵਾਸ਼ਨਾ ਕਰਕੇ ਜੀਵਾਂ ਰੂਪ ਬਨਸਪਤੀ ਸੰਵਰ ਜਾਂਦੀ ਹੈ, ਉਸ ਗੁਰੂ ਦੇ ਚਰਨਾਂ ਨਾਲ ਪ੍ਰੀਤ ਲਗਾ ਕੇ ਰਹਿਣਾ ਚਾਹੀਦਾ। ਗੁਰਮੁਖ ਜੀਵ ਪ੍ਰਾਣ ਉਪਜੈ ਗੁਰਮੁਖ ਸਿਵ ਕਰ ਜਾਈਐ। ਗੁਰਾਂ ਦੁਆਰੇ ਜੀਵਾਂ ਦੇ ਪ੍ਰਾਣ ਉਪਜਾ ਉੱਭਰ ਜਾਂਦੇ ਨੇ, ਗੁਰਾਂ ਦੁਆਰੇ ਜੀਵਾਂ ਦੇ ਪ੍ਰਾਣਾਂ ਵਿੱਚ ਨਾਮ ਉਪਜਦਾ ਹੈ, ਅਤੇ ਗੁਰਾਂ ਦੁਆਰੇ ਹੀ ਸਿਵ ਹੁੰਦਾ ਘਰ। ਸਿਵ ਘਰ ਕਿਹੜਾ? ਕਲਿਆਣ ਸਰੂਪ ਪਰਮਾਤਮਾ ਦਾ ਘਰ ਕਿਹੜਾ? ਮੁਕਤੀ ਘਰ ਵਿੱਚ ਜਾਈਦਾ ਹੈ, ਮਾਇਆ ਤੋਂ ਜਿੱਥੇ ਮੁਕਤੀ ਮਿਲਦੀ ਹੈ। ਮਾਇਆ ਦੇ ਬੰਧਨ ਕੱਟੇ ਜਾਂਦੇ ਨੇ, ਮਾਇਆ ਦੇ ਸਾਰੇ ਹੀ ਬੰਧਨ ਮਾਇਆ ਦੇ ਹੀ ਨੇ, ਅਸਲ ਵਿੱਚ ਬੰਧਨ ਨਾਮ ਹੀ ਮਾਇਆ, ਮਾਇਆ ਹੀ ਬੰਧਨ ਹੈ। ਗੁਰਮੁਖ ਨਾਨਕ ਸੱਚ ਸਮਾਈ ਹੈ ਗੁਰਮੁਖ ਨਿਜ ਪਦ ਪਾਈ ਹੈ। ਮਹਾਰਾਜ ਕਥਨ ਕਰਦੇ ਗੁਰਾਂ ਦੁਆਰੇ ਹੀ ਸੱਚ ਸਰੂਪ ਨੂੰ ਸਮਾਈਦਾ, ਉਹਦੇ ਵਿੱਚ ਸਮਾ ਜਾਈਦਾ, ਅਤੇ ਗੁਰਾਂ ਦੁਆਰੇ ਹੀ ਨਿਜ ਪਦ ਆਤਮ ਪਦ ਪ੍ਰਾਪਤ ਕਰ ਲਈਦਾ ਹੈ। ਇਉਂ ਗੁਰਾਂ ਦੀ ਕਿਰਪਾ ਹੋ ਜਾਂਦੀ ਜੀਵ ਦੇ ਉੱਤੇ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ।